ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 851 ਅੰਗ ਤੇ ਚੌਥਾ ਸ਼ਬਦ ਸਲੋਕ ਪ੍ਰਾਰੰਭ ਹੋਇਆ ਹੈ, ਬਿਲਾਵਲ ਕੀ ਵਾਰ ਮਹੱਲਾ ਚੌਥਾ ਦਾ। ਇਸ ਵਾਰ ਦੀਆਂ ਸਭ ਪੌੜੀਆਂ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਹਨ। ਸਲੋਕ ਜੋ ਹਨ ਉਹ ਸਾਰੇ ਮਿਲਵੇਂ ਹਨ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗੈ। ਜਿਨ੍ਹਾਂ ਦੇ ਅੰਦਰ ਹਮੇਸ਼ਾ ਹੀ ਸੁਭਾਅ ਹੁੰਦਾ ਲੋਕਾਂ ਦੇ ਨਾਲ ਕਪਟ ਛਲ ਕਰਨ ਦਾ, ਧੋਖੇ ਕਰਨ ਦਾ, ਮਨ ਦੇ ਅੰਦਰ ਮਾੜੇ ਖਿਆਲਾਤ ਹੁੰਦੇ ਹਨ, ਮਹਾਰਾਜ ਫਰਮਾਉਂਦੇ ਉਹਨਾਂ ਨੂੰ ਸਦਾ ਹੀ ਦੁੱਖ ਹੀ ਦੁੱਖ ਹੁੰਦਾ ਹਮੇਸ਼ਾ। ਪਹਿਲੀ ਗੱਲ ਤੇ ਕਿ ਆਪਾਂ ਨੂੰ ਅੰਦਰੋਂ ਕਿਸੇ ਨਾਲ ਕਪਟ ਨਹੀਂ ਕਰਨਾ ਚਾਹੀਦਾ, ਛਲ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਕਪਟ ਤੋਂ ਬਚਾਵੇ, ਛਲ ਤੋਂ ਬਚਾਵੇ, ਕਿਉਂਕਿ ਆਪਾਂ ਨੂੰ ਇਹ ਪਤਾ ਹੈ ਕਿ ਮੈਂ ਇਹਦੇ ਨਾਲ ਕਪਟ ਕਰ ਰਿਹਾ, ਛਲ ਕਰ ਰਿਹਾ, ਇਹ ਬੰਦੇ ਨੂੰ ਕੋਈ ਪਤਾ ਹੀ ਨਹੀਂ। ਪਰ ਬੰਦਾ ਕਿਸੇ ਨਾਲ ਧੋਖਾ ਕਰਨ ਦਾ ਇਹ ਇੱਕ ਵੱਡੀ ਚੀਜ਼ ਹੈ, ਧਿਆਨ ਨਾ ਲੱਗੇ। ਜੋ ਧਿਆਨ ਨਹੀਂ ਲੱਗਦਾ ਉਹ ਮਨਮੁਖ ਕਪਟ ਕਰਦਾ ਹੈ, ਚਾਹੇ ਕਿੰਨੇ ਹੀ ਗੁਰਸਿੱਖ ਦਿਖੇ ਆਪਣੇ ਆਪ 'ਚ ਉਹ, ਪਰ ਉਹ ਮਨਮੁੱਖ ਹੈ, ਉਹ ਦੁਖੀ ਹੋਈ ਰਹੇਗਾ। ਫਿਰ ਦੋਸ਼ ਦੇਣਾ, ਅਸੀਂ ਅੰਮ੍ਰਿਤ ਵੀ ਛਕਿਆ ਸੀ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਅਸੀਂ ਉਹ ਵੀ ਕਰਦੇ ਹਾਂ, ਗਲਤੀਆਂ ਜਿਹੜੀਆਂ ਕਰਦੇ ਉਹ ਕਿੱਧਰ ਜਾਣੀਆਂ, ਹੇਰਾ ਫੇਰੀਆਂ। ਪਰਮਾਤਮਾ ਨੂੰ ਧੋਖਾ ਨਾ ਦਿਓ। ਕਰਮੀ ਸਤਿਗੁਰ ਭੇਟੀ ਹੈ ਤਾਂ ਸੱਚ ਨਾਮ ਲਿਵ ਲੱਗਦਾ। ਪੂਰਵਲਿਆਂ ਕਰਮਾਂ ਅਨੁਸਾਰ ਸਤਿਗੁਰਾਂ ਨੂੰ ਮਿਲੀਏ ਤਾਂ ਸੱਚੇ ਨਾਮੀ ਪਰਮਾਤਮਾ ਵਿੱਚ ਲਿਵ ਬਿਰਤੀ ਫੇਰ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲੀਏ, ਇੱਕ ਤਾਂ ਹੁੰਦਾ ਹੈ ਤੁਰੇ ਤੁਰੇ ਜਾਂਦੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹੋ ਕੇ ਲੰਘ ਗਿਆ ਬੰਦਾ, ਤੁਰੇ ਜਾਂਦੇ ਫਤਿਹ ਬੁਲਾ ਦੀ ਲੰਘ ਗਿਆ, ਕੋਈ ਮਹਾਂਪੁਰਸ਼ ਮਿਲਿਆ ਉਹਨੂੰ ਸਿਰ ਝੁਕਾ ਤਾਂ ਲੰਘ ਗਏ। ਇੱਕ ਹੁੰਦਾ ਕੋਲ ਬੈਠ ਕੇ ਘੜੀ ਕੁ ਮਹਾਰਾਜ ਦੇ ਮੱਥਾ ਟੇਕ ਕੇ ਆ ਗਏ, ਇੱਕ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਲੜੀ ਵਾਰ ਜੋ ਚੱਲੇ, ਜਿਵੇਂ ਆਪਾਂ ਸੁਣਦੇ ਇਹ, ਹੁਣ ਆਪਾਂ ਕੋਲ ਬੈਠੇ ਮਹਾਰਾਜ ਦੇ, ਸਾਰਾ ਕੁਛ ਛੱਡ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰ ਰਹੇ, ਗੁਰਬਾਣੀ ਦੀ ਸੰਗਤ ਹੋ ਰਹੀ ਆਪਾਂ ਨੂੰ ਹੁਣ। ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਨੇ, ਔਰ ਜੋ ਅਸੂਲ ਦੱਸ ਰਹੇ ਨੇ ਇਹਨਾਂ ਉੱਤੇ ਚੱਲਣ ਦਾ 100% ਯਤਨ ਕਰਨਾ। ਇਹ ਨਹੀਂ ਕਹਿਣਾ ਮੈਂ ਕੋਸ਼ਿਸ਼ ਕਰਦਾ, ਸੋ ਕੋਸ਼ਿਸ਼ ਨਹੀਂ ਕਰਨੀ, ਆਪਾਂ ਚੱਲਣਾ ਹੈ ਸਤਿਗੁਰੂ ਮਹਾਰਾਜ ਆਪਣੇ ਉੱਤੇ ਸੋ ਮਿਹਰ ਭਰਿਆ ਹੱਥ ਰੱਖਣ, ਆਪਾਂ ਚੱਲਣਾ ਹੈ। ਤਾਂ ਮਹਾਰਾਜ ਜੀ ਆਪਾਂ ਨੂੰ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਨਾਨਕ ਸਹਿਜੇ ਸੁੱਖ ਹੋਏ, ਅੰਦਰੋਂ ਭਰਮ ਪਾਉ ਭਾਗੈ। ਸਤਿਗੁਰੂ ਕਥਨ ਕਰਦੇ ਨੇ ਤਾਂ ਸਹਿਜੇ ਸੁਭਾਵਕ ਹੀ ਆਤਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਅਤੇ ਬੰਦੇ ਦੇ ਅੰਦਰੋਂ ਜਿਹੜਾ ਭਰਮ ਹੁੰਦਾ ਅਤੇ ਭਉ ਡਰ ਹੁੰਦਾ, ਇਹ ਦੋ ਚੀਜ਼ਾਂ ਹੀ ਜ਼ਿਆਦਾ ਨੇ ਨਾ, ਇਹ ਦੋ ਚੀਜ਼ਾਂ ਹਨੇਰੇ ਕਰਕੇ ਨੇ, ਅਗਿਆਨ ਕਰਕੇ ਨੇ। ਸੱਚ ਦੀ ਪ੍ਰਾਪਤੀ ਲਈ ਸੱਚ 'ਤੇ ਹੀ ਤੁਰਨਾ ਪੈਂਦਾ। ਇਹ ਤੁੱਛ ਜਿਹੀਆਂ ਚੀਜ਼ਾਂ ਪਿੱਛੇ ਆਪਾਂ ਜੇ ਵਲ ਛਲ ਕਰੀਏ ਤਾਂ ਉਹ ਵਾਹਿਗੁਰੂ ਨੂੰ ਪਾਉਂਦਾ ਨਹੀਂ ਹੈ। ਵੱਡੇ ਦੀਆਂ ਵਡਿਆਈਆਂ ਕਿਉਂ ਨੇ, ਕਿਉਂ ਵੱਡਾ, ਵੱਡਾ ਕਿਸ ਗੱਲੋਂ ਹੈ, ਕਿਉਂਕਿ ਉਹ ਵੱਡੇ ਵਾਲੇ ਕੰਮ ਕਰਦਾ। ਜਿਹੜਾ ਉੱਚਾ ਉੱਚੀ ਜਾਤ ਦਾ ਹੋ ਕੇ ਨੀਵੇਂ ਕੰਮ ਕਰੇ ਉਹਨੂੰ ਲੋਕ ਨੀਚ ਕਹਿੰਦੇ ਨੇ, ਜਿਹੜਾ ਨੀਵੀਂ ਜਾਤ ਦਾ ਹੋ ਕੇ ਉੱਚੇ ਕੰਮ ਕਰਦਾ ਲੋਕ ਕਹਿੰਦੇ ਇਹ ਮਹਾਂਪੁਰਖ ਹੈ ਉੱਚਾ। ਤਾਂ ਅੰਦਰੋਂ ਪੰਜ ਪ੍ਰਕਾਰ ਦਾ ਭਰਮ, ਸੱਤ ਤਰ੍ਹਾਂ ਦਾ ਡਰ ਦੌੜ ਜਾਂਦਾ। ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਪਹਿਲਾਂ ਮਨਮੁਖ ਦੇ ਲੱਛਣ ਦੱਸੇ ਨੇ, ਹੁਣ ਆਪਾਂ ਨੂੰ ਗੁਰਮੁਖਾਂ ਦਾ ਲੱਛਣ ਕਥਨ ਕਰਦੇ ਨੇ ਮਹਾਰਾਜ। ਵੀ ਦੇਖੋ ਗੁਰਮੁਖ ਕੌਣ ਹੁੰਦਾ, ਆਪਾਂ ਕਹਿ ਦਿੰਦੇ ਆਓ ਜੀ ਗੁਰਮੁਖੋ ਪਿਆਰਿਓ ਕੀ ਹਾਲ ਹੈ, ਗੁਰਮੁਖ ਹਰੇਕ ਨੂੰ ਕਹਿ ਦਿੰਦੇ ਆਪਾਂ। ਫਲਾਨਾ ਬੰਦਾ ਤਾਂ ਬੜਾ ਗੁਰਮੁਖ ਹੈ, ਗੁਰਮੁਖ ਤਾਂ ਹੈ, ਦੇਖਣ ਨੂੰ ਤਾਂ ਬੜਾ ਗੁਰਮੁਖ ਹੈ, ਪਰ ਲੱਛਣ ਜਿਹੜੇ ਨੇ ਉਹ ਨਹੀਂ ਹੈ ਗੁਰਮੁਖਾਂ ਵਾਲੇ, ਫਿਰ ਉਹਨੂੰ ਕਿੱਦਾਂ ਕਹਿ ਦਈਏ ਆਪਾਂ ਕਿ ਗੁਰਮੁਖਾ ਪਿਆਰਿਆ ਆ ਵੀ ਇੱਧਰ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖਾਂ ਨੂੰ ਸਦਾ ਹੀ ਹਰੀ ਦਾ ਰੰਗ ਹੁੰਦਾ, ਪ੍ਰੇਮ ਹੈ, ਇਸ ਲਈ ਉਹਨਾਂ ਦੇ ਮਨ ਵਿੱਚ ਹਰੀ ਦਾ ਨਾਮ ਜਿਹੜਾ ਪਾਇਆ ਚੰਗਾ ਲੱਗਿਆ। ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁੱਖ ਪਾਇਆ। 852 ਅੰਗ ਤੇ ਫਰਮਾਉਂਦੇ ਹਨ ਵੀ ਗੁਰਮੁਖਾਂ ਦਾ ਵੇਖਣਾ, ਗੁਰਮੁਖਾਂ ਦਾ ਬੋਲਣਾ ਸਾਰਾ ਹੀ ਸਫਲ ਹੈ। ਗੁਰਮੁਖ ਦੇਖਦੇ ਕੀ ਨੇ ਤੇ ਬੋਲਦੇ ਕੀ ਨੇ, ਗੁਰਮੁਖ ਪਰਮੇਸ਼ਰ ਨੂੰ ਹੀ ਦੇਖਦੇ ਨੇ ਤੇ ਪਰਮੇਸ਼ਰ ਦਾ ਹੀ ਜਸ ਬੋਲਣਾ ਕਰਦੇ ਨੇ। ਗੁਰਮੁਖਾਂ ਨੇ ਨਾਮ ਜਪਦਿਆਂ ਸਦਾ ਹੀ ਨਿੱਤ ਸੁੱਖ ਨੂੰ ਪ੍ਰਾਪਤ ਕੀਤਾ ਹੈ, ਅਕਾਲ ਪੁਰਖ ਦੀ ਉਹਨਾਂ ਉੱਤੇ ਕਿਰਪਾ ਹੋ ਜਾਂਦੀ ਹੈ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਹੁਣ ਸਤਿਗੁਰੂ ਕਥਨ ਕਰਦੇ ਨੇ ਗੁਰਮੁਖਾਂ ਨੂੰ ਗਿਆਨ ਦਾ ਪ੍ਰਕਾਸ਼ ਹੋਇਆ, ਸੋ ਜਿਸ ਨਾਲ ਫਿਰ ਉਹ ਜਿਹੜਾ ਤਿਮਰ ਹੁੰਦਾ
ਕੁੱਪ ਗਾੜਾ, ਅਗਿਆਨ ਦਾ ਹਨੇਰਾ, ਅਗਿਆਨ ਰੂਪ ਤਿਮਰ ਅੰਧੇਰ, ਮਹਾਂ ਕੁੱਪ ਹਨੇਰਾ ਦੂਰ ਹੋ ਗਿਆ, ਅੰਦਰੋਂ ਗਿਆਨ ਪ੍ਰਕਾਸ਼ ਆਇਆ। ਮਹੱਲਾ ਤੀਜਾ, ਮਨਮੁਖ ਮੈਲੇ ਮਰਹ ਗਵਾਰ। ਮਨਮੁਖ ਬੰਦੇ ਜਿਹੜੇ ਪਾਪਾਂ ਕਰਕੇ ਮੈਲੇ ਨੇ, ਇਸ ਕਰਕੇ ਉਹ ਜੰਮਦੇ ਮਰਦੇ ਰਹਿੰਦੇ ਨੇ। ਗੁਰਮੁਖ ਨਿਰਮਲ ਹਰ ਰਾਖਿਆ ਔਰ ਤਾਰ। ਗੁਰਮੁਖ ਜਨ ਨਿਰਮਲ ਮੈਲ ਤੋਂ ਰਹਿਤ ਨੇ, ਕਿਉਂਕਿ ਉਹਨਾਂ ਨੇ ਹਿਰਦੇ ਵਿੱਚ ਕਪਟ ਨਹੀਂ ਰੱਖਿਆ, ਛਲ ਨਹੀਂ ਰੱਖਿਆ, ਧੋਖਾ ਨਹੀਂ ਕਰਦੇ ਕਿਸੇ ਨਾਲ, ਕਿਉਂਕਿ ਹਰੀ ਨਾਮ ਨੂੰ ਉਹਨਾਂ ਨੇ ਹਿਰਦੇ 'ਚ ਵਸਾਇਆ। ਜਦੋਂ ਹਰੀ ਨਾਮ ਹਿਰਦੇ 'ਚ ਵਸਾਇਆ ਤਾਂ ਉਹ ਹਰੀ ਵਰਗੇ ਹੀ ਹੋ ਗਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਭਨਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵ ਆਹੋ ਹਉਮੈ ਮਾਲੋ ਜਾਈ। ਮਹਾਰਾਜ ਕਥਨ ਕਰਦੇ, ਭਾਈ ਜਦੋਂ ਸੁਣੋ ਸਤਿਗੁਰਾਂ ਦੀ ਸੇਵਾ ਕਰੋ ਭਾਈ, ਤਾਂ ਹਉਮੈ ਰੂਪੀ ਮੈਲ ਲੈ ਜਾਏਗੀ। ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ। ਮਨਮੁਖ ਦੇ ਅੰਦਰ ਦੁੱਖਦਾਈ ਸੰਸਾ ਬਣਿਆ ਰਹਿੰਦਾ, ਹਮੇਸ਼ਾ ਸੰਸਾ ਹੀ ਵਿਆਪਿਆ ਰਹਿੰਦਾ ਉਹਨੂੰ। ਪਰ ਅੰਦਰ ਸੰਸਾ ਹੋਣ ਕਰਕੇ ਦੁੱਖ ਵਿਆਪ ਰਿਹਾ, ਕਿਉਂਕਿ ਉਹ ਹਰ ਰੋਜ਼ ਧੰਦਿਆਂ ਵਿੱਚ ਹੀ ਆਪਣਾ ਸਿਰ ਮਾਰਦਾ, ਧੰਦਿਆਂ ਵਿੱਚ ਹੀ ਸਿਰ ਖਪਾਉਂਦਾ। ਜਿੰਨਾ ਧੰਦਿਆਂ 'ਚ ਸਿਰ ਖਪਦਾ ਹੈ, ਫਾਇਦਾ ਉਹਨਾਂ ਹੁੰਦਾ ਨਹੀਂ। ਬੜਾ ਸਿਰ ਖਪਾ ਕੇ ਕੋਈ ਕੰਮ ਕੀਤਾ, ਅਖੀਰ ਘਾਟਾ ਪੈ ਗਿਆ, ਫਿਰ ਉੱਚੀ ਉੱਚੀ ਰੋਂਦਾ। ਇੰਨਾ ਸਿਰ ਜੇ ਕਿਤੇ ਰੱਬ ਵਾਲੇ ਪਾਸੇ ਲਾਇਆ ਹੁੰਦਾ, ਰੱਬ ਮਿਲ ਜਾਂਦਾ। ਜਿਹੜਾ ਮਾਇਆ ਦਾ ਪਤੀ ਹੈ ਉਹੀ ਮਿਲ ਜਾਣਾ ਸੀ, ਫਿਰ ਜਿੱਥੇ ਪਤੀ ਉੱਥੇ ਪਤਨੀ, ਮਾਇਆ ਨੇ ਆਪੇ ਆ ਜਾਣਾ ਸੀ ਉੱਥੇ। ਆਪਾਂ ਇਹਦੇ ਪਿੱਛੇ ਭੱਜੇ ਫਿਰਦੇ ਹਾਂ, ਇਹ ਪਰਮਾਤਮਾ ਦੇ ਚਰਨਾਂ 'ਚ ਬੈਠੀ ਹੈ। ਮਹਾਰਾਜ ਕਹਿੰਦੇ ਨੇ ਤੁਸੀਂ ਮਾਇਆ ਦੇ ਮਗਰ ਜਿੰਨਾ ਭੱਜੋਗੇ ਇਹਨੇ ਨਹੀਂ ਮਿਲਣਾ ਤੁਹਾਨੂੰ। ਦੂਜਾ ਪਾਏ ਸੂਤੇ ਕਬਹੁ ਨਾ ਜਾਗੈ ਮਾਇਆ ਮੋਹ ਪਿਆਰ। ਜਿਨ੍ਹਾਂ ਦੇ ਅੰਦਰ ਮਾਇਆ ਦੇ ਮੋਹ ਦਾ ਪਿਆਰ ਹੈ, ਉਹ ਦਵੈਤ ਭਾਵ ਵਿੱਚ ਸੁੱਤੇ ਹੋਏ ਕਦੇ ਜਾਗਦੇ ਨਹੀਂ ਹਨ। ਹਾਏ ਮਾਇਆ, ਹਾਏ ਮਾਇਆ, ਦਵੈਸ਼ ਵਿੱਚ ਜਾਗਦੇ। ਹੁਣ ਦਵੈਸ਼ ਪੈਦਾ ਹੁੰਦੀ ਵੀ ਉਹਦੇ ਕੋਲ ਜ਼ਿਆਦਾ ਕਿਉਂ ਹੈ, ਉਹਦੇ ਕੋਲ ਕਿਵੇਂ ਖੋਵਾਂ, ਮੇਰੇ ਕੋਲ ਘੱਟ ਕਿਉਂ ਹੈ, ਜਾਂ ਤਾਂ ਉਹਨੂੰ ਮਾਰ ਹੀ ਦੇਵਾਂ। ਕਹਿੰਦਾ ਹੁਣ ਮਾਰਨ 'ਤੇ ਵੀ ਆ ਗਿਆ ਅਗਲੇ ਨੂੰ। ਸੌ ਤਰ੍ਹਾਂ ਦੇ ਵਾਲ ਛਾਲ, ਧੋਖੇ, ਠੱਗੀਆਂ, ਫਰੇਬ ਕਰਕੇ, ਕਤਲ ਕਰਕੇ ਮਾਇਆ ਇਕੱਠੀ ਕਰਦਾ ਹੈ। ਇਹਦੇ ਨਾਲ ਤੈਨੂੰ ਫਾਇਦਾ ਕੀ ਹੈ, ਛੱਡ ਫੇਰ ਜਾਣੀ ਹੈ, ਸਿਰ ਪਾਪ ਲੈ ਜਾਵਣਾ, ਪਾਪ ਨਾਲ ਚਲੇ ਜਾਣੇ ਨੇ। ਸਿੱਖ ਜੇ ਗੁਰੂ ਦਾ ਸਿੱਖ ਹੈ ਸਮਝ, ਆਪਾਂ ਲੋਕਾਂ ਵਰਗੇ ਨਹੀਂ ਬਣਨਾ। ਜਬਲਾ ਖਾਲਸਾ ਰਹਿ ਨਿਆਰਾ, ਖਾਲਸੇ ਨੇ ਨਿਆਰਾ ਰਹਿਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਦਵੈਸ਼ ਭਾਵ ਕਰਕੇ ਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਕਦੇ ਵੀ ਗਿਆਨ ਜਾਗਰਤ ਅਵਸਥਾ ਵਿੱਚ ਇਹ ਜਾਗ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਮਾਇਆ ਦੇ ਮੋਹ ਵਿੱਚ ਹੀ ਪਿਆਰ ਬਣਿਆ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹ ਇਸ ਤਰ੍ਹਾਂ ਦੇ ਬਣੇ ਕਿਉਂ ਨੇ। ਮਨਮੁਖ ਕਿਹਨੂੰ ਕਹਿੰਦੇ ਨੇ? ਮਨਮੁਖ ਉਹ ਹੁੰਦਾ ਹੈ, ਨਾਮ ਨਾ ਚਿੱਤ ਹੈ, ਸ਼ਬਦ ਨਾ ਵਿਚਾਰ ਹੈ, ਇਹੋ ਮਨਮੁਖ ਕਾ ਵਿਚਾਰ। ਹੁਣ ਨਾਮ ਨੂੰ ਸਿਮਰਦੇ ਨਹੀਂ ਤੇ ਗੁਰੂ ਉਪਦੇਸ਼ ਨੂੰ ਵੀ ਵਿਚਾਰਦੇ ਨਹੀਂ, ਇਹ ਮਨਮੁਖਾਂ ਦਾ ਵਿਚਾਰ ਹੈ ਬਸ। ਇਹ ਬਈ ਮਨਮੁਖ ਇਹਨੂੰ ਕਹਿੰਦੇ, ਨਾ ਤਾਂ ਉਹ ਬਹਿ ਕੇ ਸੰਗਤ 'ਚ ਕਦੇ ਵਾਹਿਗੁਰੂ ਵਾਹਿਗੁਰੂ ਕਰਨ, ਉਲਟਾ ਇਹ ਬੋਲਦੇ ਰਹਿੰਦੇ ਆ, ਇਹ ਜੀ ਸਾਰੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ, ਇਹ ਕੋਈ ਕੰਮ ਹੈ, ਚਲੋ ਤੂੰ ਵਾਹਿਗੁਰੂ ਵਾਹਿਗੁਰੂ ਨਾ ਕਰ, ਤੂੰ ਸ਼ਬਦ ਦੀ ਕਥਾ ਸੁਣ ਲੈ। ਲਓ ਜੀ ਇਹ ਹੋਰ ਹੀ ਕੁਝ ਬੋਲੀ ਜਾਂਦੇ ਆ, ਸ਼ਬਦ ਨਾਲ ਵਿਚਾਰ ਹੈ, ਚੱਲ ਤੂੰ ਸ਼ਬਦ ਨਹੀਂ ਸੁਣ, ਕੀਰਤਨ ਸੁਣ ਲੈ, ਇਹ ਰਾਗੀ ਨਹੀਂ ਠੀਕ ਹੈਗੇ, ਨੁਕਸ ਕੱਢਦਾ ਰਾਗੀ 'ਚ, ਵੀ ਤੈਨੂੰ ਨਾ ਪੁੱਜਣ ਲੱਗ ਜਾਈਏ, ਤੂੰ ਹੀ ਸਭ ਤੋਂ ਮੈਨੂੰ ਠੀਕ ਲੱਗਦਾ। ਫਿਰ ਤਾਂ ਬਈ ਬੜਾ ਵੱਡਾ ਆਦਮੀ ਤੂੰ, ਤੇ ਫਿਰ ਨਾਮ ਤੋਂ ਵੀ ਵੱਡਾ, ਕਥਾ ਤੋਂ ਵੀ ਵੱਡਾ, ਕੀਰਤਨ ਤੋਂ ਵੀ ਵੱਡਾ, ਗੁਰੂ ਤੋਂ ਵੀ ਵੱਡਾ ਆਪਣੇ ਆਪ ਨੂੰ ਸਮਝਦਾ ਹੈ। ਇਹੀ ਤਾਂ ਹੈ ਮਨਮੁਖਾਂ ਦਾ ਵਿਚਾਰ, ਇਹਨੂੰ ਕਹਿੰਦੇ ਮਨ ਦੇ ਮਗਰ ਲੱਗਿਆ। ਫਿਰ ਤੂੰ ਹੀ ਸੁਣਾ ਦੇ ਕੁਛ, ਜਿਹੜਾ ਤੈਨੂੰ ਆਉਂਦਾ ਉਹ ਸਾਨੂੰ ਸੁਣਾ ਦੇ, ਤੇ ਤੇਰੇ ਮਗਰ ਲੱਗ ਜਾਂਦੇ ਆ। ਆਪਦੇ ਪੱਲੇ ਕੱਖ ਨਹੀਂ, ਪੱਲੇ ਕੁਛ ਵੀ ਨਹੀਂ ਹੈਗਾ, ਕਿਉਂ? ਇਹਨੂੰ ਕਹਿੰਦੇ ਬਦ ਦਿਮਾਗ, ਮੋਟਾ ਦਿਮਾਗ ਹੈ ਇਹਦਾ, ਇਹ ਮਹਾਂਮੂਰਖ ਮੁਗਧ ਆਦਮੀ ਹੈ ਜਿਹੜਾ ਇਹੋ ਜਿਹੇ ਕੰਮ ਕਰਦਾ। ਮਹਾਰਾਜ ਕਹਿੰਦੇ ਨੇ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਬਚਨ, ਹਰ ਨਾਮ ਨਾ ਭਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਹਰੀ ਦਾ ਨਾਮ ਸਿਮਰਨ ਕਰਨਾ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ, ਸਿਮਰਨ ਕਰਨ ਲੱਗ ਜੋ ਜਲਣੇ ਸ਼ੁਰੂ ਹੋ ਜਾਂਦੇ। ਉਹ ਕਲਯੁੱਗ ਦੀ ਫੌਜ ਹੈ ਇਹ। ਕਲਯੁੱਗ ਨੇ ਦਸਵੇਂ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਕਿਹਾ ਸੀ, ਮੈਨੂੰ ਹੋਰ ਤਾਂ ਸਭ ਪਾਸੋਂ ਠੀਕ ਹੈ, ਜੰਤਰ ਮੰਤਰ ਤੰਤਰ ਤਾਂ ਮੈਂ ਖਤਮ ਹੀ ਕਰ ਦੇਣੇ, ਕਲਯੁੱਗ ਚੱਲਣ ਨਹੀਂ ਦੇਣੇ, ਪਰ ਆਹ ਜਿਹੜਾ ਨਾ ਵਾਹਿਗੁਰੂ ਮੰਤਰ ਹੈ, ਇਹ ਵਾਹਿਗੁਰੂ ਮੰਤਰ ਤੋਂ ਮੈਨੂੰ ਬਹੁਤ ਡਰ ਲੱਗਦਾ। ਇਹ ਜਿਹੜੇ ਵਾਹਿਗੁਰੂ ਮੰਤਰ ਤੋਂ ਡਰਦੇ, ਇਹ ਕਲਯੁੱਗ ਦੀ ਫੌਜ ਹੀ ਹੋਈ, ਫਿਰ ਉਹ ਵੀ ਡਰਦਾ, ਇਹ ਵੀ ਡਰਦੇ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਨੇ ਲੋਕ ਹਰੀ ਨਾਮ ਦਾ ਸਿਮਰਨ ਕਰਨਾ ਨਹੀਂ ਪਾਇਆ, ਇਸ ਕਰਕੇ ਮਨਮੁਖਾਂ ਨੇ ਅਮੋਲਕ ਜਨਮ ਨੂੰ ਬੇਅਰਥ ਗਵਾ ਲਿਆ ਇਹਨਾਂ ਨੇ। ਕਥਨ ਕਰਦੇ ਮਹਾਰਾਜ ਕਿ ਅੰਤ ਨੂੰ ਜਮਦੂਤ ਉਹਨਾਂ ਨੂੰ ਮਾਰ ਮਾਰ ਕੇ ਨਾ ਐਨ ਬਣਾ ਦੇਣਾ, ਉਹਨਾਂ ਨਾਲ ਮਲੀਦਾ ਖਰਾਬ ਕਰਦੇ ਚੰਗੀ ਤਰ੍ਹਾਂ ਉਹਨਾਂ ਨੂੰ। ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ੀਅਨ ਸੋ ਸੱਚਾ ਸਾਉ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਦੇਖੋ ਭਗਤੀ ਕਿੱਡੀ ਵੱਡੀ ਚੀਜ਼ ਹੈ, ਜਿਹਨੂੰ ਹਰੀ ਨੇ ਸੱਚੀ ਭਗਤੀ ਕਰਨੀ ਬਖਸ਼ੀ ਹੈ ਉਹੀ ਸੱਚਾ ਸ਼ਾਹੂਕਾਰ ਹੈ, ਅਕਾਲ ਪੁਰਖ ਦੀ ਦਰਗਾਹ ਦਾ ਸ਼ਾਹੂਕਾਰ। ਸ਼ਾਹੂਕਾਰ ਵੀ ਇੰਨਾ ਵੱਡਾ ਜਿਵੇਂ ਭਾਈ ਗੜੀਆ ਜੀ, ਭਾਈ ਦੌਲੇ ਨੇ ਸ਼ੰਕਾ ਕਰ ਲਿਆ ਵੀ ਕਥਾ